ਮੈਂ ਉਸੇ ਵੇਲੇ ਕਹਿਤਾ ਵੀ ਇਹ ਆਹ ਜਿਹੜੀ ਰੀਤ ਨਾ, ਇਹ ਨਾ ਮੈਂ ਨਹੀਂ ਪੈਸੇ ਕਮਾਉਣ ਆਇਆ, ਮੈਂ ਕੋਈ ਗੱਲ ਕਰਨ ਆਇਆ ਤੁਹਾਡੇ ਨਾਲ, ਗੱਲ ਸੁਣੋ ਮੇਰੀ, ਬੜਾ ਮੈਂ ਮੈਸੇਜ ਲੈ ਕੇ ਆਇਆ ਜ਼ਰੂਰੀ, ਬਾਤ ਸੁਣੋ ਮੇਰੀ। ਪਹਿਲੀ ਗੱਲ ਤਾਂ ਇਹ, ਮੈਨੂੰ ਡਿਸਟਰਬ ਨਾ ਕਰੋ, ਕੋਈ ਬੰਦਾ ਵੀ ਇੱਥੇ ਲਿਆ ਕੇ ਭੇਟਾ ਨਾ ਕਰੇ। ਪਾਉਂਡ ਕਿੰਨੇ ਪਾਉਂਡ ਹੋ ਜਾਂਦੇ ਨੇ, ਹੈਰਾਨ ਹੋਵੋ, ਮੈਨੂੰ ਬਾਅਦ 'ਚੋਂ ਅਖਬਾਰ ਵਾਲਾ ਪੁੱਛਦਾ। ਦੂਜਾ ਮੱਖ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਦੇ ਤਾਬੇ, ਮੈਂ ਆਇਆ ਗੁਰਦੁਆਰੇ 'ਚ ਅਤੇ ਮੈਂ ਸਰੋਪਾ ਨਹੀਂ ਲੈਣਾ ਬਿਲਕੁਲ। ਹੁਣ ਮੈਂ ਜੇ ਇਹਦਾ ਤੁਹਾਨੂੰ ਅੰਦਾਜ਼ਾ ਲਾਵਾਂ, ਘੱਟ ਤੋਂ ਘੱਟ ਵੀ 500 ਬੰਦਾ ਗੁਰਦੁਆਰੇ 'ਚ ਆ ਜਾਂਦਾ। ਮੈਂ ਸ਼ਿਕਾਗੋ ਗਿਆ, ਇੱਥੇ ਵੀ ਮੈਂ ਲੰਡਨ ਵੀ ਗਿਆ, ਉਹ ਮੈਨੂੰ ਪਾਉਂਡ ਦੇ ਦਿੰਦੇ ਸੀ ਵੀ ਤੁਸੀਂ ਪਿਤਾ ਜੀ ਆਹ ਤਾਂ ਟੇਕਣਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ 5 ਪਾਉਂਡ, ਆਹ ਜਿਹੜਾ ਗਾਉਂਦਾ ਉਹਨੂੰ ਟੇਕਣਾ। ਮੈਂ ਕਿਹਾ ਇਹ ਕੀ ਰਿਵਾਜ਼ ਹੈ ਤੁਹਾਡੇ? ਕਹਿੰਦੇ ਸਾਡੇ ਤਾਂ ਰਿਵਾਜ਼ ਹੈ ਇਹ, ਨਹੀਂ ਬੁਰਾ ਮੰਨਦੇ। ਮੈਂ ਕਿਹਾ ਵੀ ਦੇਖੋ ਇਹ ਗੁਰਦੁਆਰਾ ਸਾਹਿਬ ਹੈ, ਇੱਥੇ ਲੰਗਰ ਚੱਲਦਾ, ਇੱਥੇ ਯਾਤਰੂਆਂ ਨੂੰ ਥਾਂ ਮਿਲਦਾ, ਕਥਾ ਕੀਰਤਨ ਹੋ ਰਹੀ ਹੈ, ਸਾਡੇ ਗੁਰਦੁਆਰੇ ਵੀ ਕਥਾ ਕੀਰਤਨ ਹੋ ਰਹੀ ਹੈ, ਯਾਤਰੂਆਂ ਨੂੰ ਥਾਂ ਮਿਲਦਾ, ਅਜੇ ਸਕੂਲ ਅਸੀਂ ਬਣਾਇਆ ਨਹੀਂ, ਬਣ ਜੂਗਾ, ਹਸਪਤਾਲ ਅਸੀਂ ਨੇੜੇ ਲੈ ਆਉਂਦਾ, ਡੰਗਰਾਂ ਦਾ ਨੇੜੇ ਲੈ ਆਉਂਦਾ, ਡਿਸਪੈਂਸਰੀ ਚੱਲਦੀ ਹੈ, ਆਲੂ ਵਾਲੀਆ ਸਾਹਿਬ ਆਏ ਹੋਏ ਨੇ ਅੱਜ, ਇਹ ਬੜੀ ਕਿਰਪਾ ਕਰਦੇ ਨੇ ਸੰਗਤਾਂ ਦੀ ਸੇਵਾ ਵਾਸਤੇ, ਪੱਲਿਓਂ ਦੇ ਕੇ ਦਵਾਈਆਂ, ਡਾਕਟਰ ਦੀ ਤਨਖਾਹ ਦੇ ਕੇ ਹਸਪਤਾਲ ਚਲਾ ਰਹੇ। ਮੈਂ ਕਿਹਾ ਆਹੀ ਕੰਮ ਉੱਥੇ ਹੁੰਦਾ, ਆਹੀ ਇੱਥੇ ਹੁੰਦਾ, ਇਹ ਗੁਰਦੁਆਰੇ 'ਚੋਂ ਮੈਂ ਚੱਕਾਂ ਅਤੇ ਉੱਥੇ ਮੈਂ ਲੈ ਜਾ। ਇਸ ਕਰਕੇ ਮੈਂ ਸਰੂਪਾ ਨਹੀਂ ਲੈਣਾ ਤੁਹਾਡੇ। ਉਹ ਗੱਲ ਹੋ ਗਈ ਉਲਟੀ, ਕਿਉਂਕਿ ਉੱਥੇ ਦੋ ਹੀ ਚੀਜ਼ਾਂ ਨੇ, ਸਰੂਪਾ ਵੀ ਲੈਣਾ ਜਿਹੜਾ ਗੁਰਦੁਆਰੇ ਆਉਂਦਾ, ਹਟੇ ਨਹੀਂ ਸਕਦਾ ਆਦਮੀ, ਕੌਣ ਹੈ ਜਿਹੜਾ ਤਿਆਗ ਕਰ ਦੂ ਵੀ ਮੈਂ ਨਹੀਂ ਗੁਰਦੁਆਰੇ ਸਰੂਪਾ ਲੈਂਦਾ। ਜੇ ਸਾਨੂੰ ਕੋਈ ਕਹੇ, ਅਸੀਂ ਬਥੇਰੇ ਸੰਤ ਸਮਾਗਮਾਂ 'ਤੇ ਲੈਣੇ, ਅੱਜ ਤੱਕ ਇੱਕ ਪੈਸਾ ਨਹੀਂ ਲਿਆਂਦੇ, ਦੇ ਕੇ ਬਿਸ਼ਾਕਾ ਜੀ ਲੈ ਕੇ ਨਹੀਂ ਆਉਂਦੇ। ਇਹ ਗੱਲ ਬੜੀ ਗਹਿਰੀ ਹੈ ਸਮਝਣ ਵਾਲੀ। ਉਹਦੇ ਬਾਅਦ ਉਹ ਕਹਿਣ ਲੱਗਿਆ ਵੀ ਇਹ ਤਾਂ ਤੁਸੀਂ ਰੋਜ਼ੀ ਬੰਦ ਕਰ ਦਿੱਤੀ, ਤੁਹਾਡੇ ਨਾਲ ਸਾਰੇ ਵਿਗੜ ਜਾਣਗੇ। ਮੈਂ ਕਿਹਾ ਵਿਗੜ ਜਾਣ, ਮੈਂ ਤਾਂ ਗੱਲ ਸੱਚੀ ਕਰਨੀ ਹੈ, ਮੈਂ ਝੂਠ ਕਿਉਂ ਕਹਾਂ? ਮੈਂ ਆਪਣਾ ਨੁਕਸਾਨ ਕਰਦਾ, ਕੋਈ ਫਾਇਦੇ ਵਾਲੀ ਗੱਲ ਤਾਂ ਨਹੀਂ ਨਾ ਕਹਿ ਰਿਹਾ। ਉਹ ਮੈਂ ਕਿਹਾ ਵੀ ਇਸ ਕਰਕੇ ਮੈਂ ਸਰੂਪਾ ਨਹੀਂ ਲੈਂਦਾ, ਇੱਥੇ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੋਈ ਨਾ ਹੱਥ ਬੰਨੇ, ਪੈਸਾ ਜਿਹੜਾ ਟੇਕਣਾ ਮਹਾਰਾਜ ਨੂੰ ਮੱਥਾ ਟੇਕੋ, ਮੈਨੂੰ ਕਿਉਂ ਟੇਕਦੇ ਹੋ? ਮੈਂ ਕੋਈ ਬਾਣੀ ਆਪ ਬਣਾ ਕੇ ਲਿਆ, ਮੈਂ ਤਾਂ ਇਹਨਾਂ ਦੇ ਇਹਨਾਂ ਤੋਂ ਲੈ ਕੇ ਤੁਹਾਨੂੰ ਸੁਣਾ ਰਿਹਾ, ਜੇ ਤਾਂ ਮੇਰੀ ਬਣੀ ਹੋਈ ਹੋਵੇ ਫਿਰ ਤਾਂ ਟੇਕ ਦਿਓ। ਜਦ ਮੈਂ ਆਪ ਹਾਏ ਕੁਛ ਨਹੀਂ, ਮੈਂ ਤਾਂ ਇਹਨਾਂ ਤੋਂ ਲੈਂਦਾ ਗੁਰੂ ਮਹਾਰਾਜ ਅਤੇ ਸੰਗਤ ਨੂੰ ਸੁਣਾ ਦਿੰਦਾ, ਫਿਰ ਮੈਨੂੰ ਕਿਉਂ ਮੱਥਾ ਟੇਕਦੇ ਹੋ ਤੁਸੀਂ? ਇਹ ਉਹ ਕਹਿਣ ਲੱਗਿਆ ਜੀ ਤੁਹਾਡਾ ਗੁਜ਼ਾਰਾ ਕਿਵੇਂ ਚੱਲਦਾ? ਮੈਂ ਗੁਜ਼ਾਰਾ ਸਾਡਾ, ਅਸੀਂ ਗੁਜ਼ਾਰਾ ਕਿਹੜੀ ਗੱਲ ਦਾ ਚਲਾਉਣਾ, ਇਹ ਵੀ ਸਾਨੂੰ ਦੱਸਦੇ। ਕਹਿੰਦਾ ਲੰਗਰ ਚੱਲਦੇ ਨੇ, ਆਇਆ ਬਿਲਡਿੰਗਾਂ ਬਣਦੀਆਂ। ਮੈਂ ਦੇ ਤੈਨੂੰ ਮੈਂ ਦੱਸਾਂ, ਇਹਦੇ 'ਚ ਨਾ ਕੋਈ ਬਾਬਾ ਜੀ ਦਾ, ਨਾ ਕਿਸੇ ਇੱਥੇ ਸੇਵਕ ਦਾ, ਇਹ ਗੁਰੂ ਦਾ ਲੰਗਰ ਹੈ, ਅਸੀਂ ਸੇਵਾਦਾਰ ਹਾਂ। ਜੇ ਗੁਰੂ ਨੇ ਲੰਗਰ ਚਲਾਉਣਾ ਸੀ ਤਾਂ ਖੜ੍ਹੇ ਹਾਂ, ਤਿਆਰ ਬਰ ਤਿਆਰ ਲੱਕ ਬੰਨੀ ਖੜ੍ਹੇ ਹਾਂ ਵੀ ਸੰਗਤ ਆਓ ਪ੍ਰਸ਼ਾਦਾ ਛਕਾਵਾਂਗੇ। ਇਹ ਮੇਰਾ ਲੰਗਰ ਤਾਂ ਨਹੀਂ ਹੈ ਵੀ ਮੈਂ ਚਲਾਉਣਾ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਟੁੱਟ ਲੰਗਰ ਹੈ, 20 ਰੁਪਏ ਉਹਨਾਂ ਨੇ ਦਾਨ ਕਰੇ ਸੀ, ਉਹ ਮੁੱਕਦੇ ਹੀ ਨਹੀਂ, ਅਰਬਾਂ ਖਰਬਾਂ ਬਣੇ ਹੋਏ ਨੇ। ਮੈਂ ਕਿਹਾ ਮੈਂ ਕਿਉਂ ਫਿਕਰ ਕਰਾਂ ਵੀ ਲੰਗਰ ਨਹੀਂ ਚੱਲਦਾ, ਗੁਰਦੁਆਰੇ ਦੀ ਬਿਲਡਿੰਗਾਂ ਨਹੀਂ ਬਣਦੀਆਂ, ਮੈਨੂੰ ਕੀ ਫਿਕਰ ਹੈ ਇਸ ਗੱਲ ਦਾ? ਉਹ ਜਦ ਮੇਰਾ ਹੈ ਹੀ ਨਹੀਂ, ਇਸਦਾ ਸੇਵਾਦਾਰ ਆ, ਮੈਨੇਜਰ ਨੂੰ ਕੀ ਫਿਕਰ ਹੈ ਵੀ ਖੇਤੀ ਹੁੰਦੀ ਹੈ ਕਿ ਨਹੀਂ ਹੁੰਦੀ, ਉਹ ਤਾਂ ਮੈਨੇਜਰ ਲੱਗਿਆ ਹੋਇਆ। ਕਹਿੰਦਾ ਇਹ ਤਾਂ ਗੱਲ ਹੋਈ, ਮੇਰੀ ਸਮਝ 'ਚ ਆ ਗਈ ਚੰਗੀ ਤਰ੍ਹਾਂ, ਅਤੇ ਜੇ ਤੁਹਾਡੀ ਮੁਖਾਲਫਤ ਵੀ ਕਰੋ ਅਸੀਂ ਅਖਬਾਰਾਂ 'ਚ ਤੁਹਾਡੀ ਮਦਦ ਕਰਾਂਗੇ। ਮੈਂ ਲੋੜ ਹੀ ਨਹੀਂ ਮੈਨੂੰ ਮਦਦ ਦੀ, ਨਾ ਕਾਸੇ, ਮੈਂ ਗੱਲ ਕਰਨ ਆਇਆ, ਸਿਆਣੇ ਬੰਦੇ ਸੁਣ ਲੈਣਗੇ, ਨਹੀਂ ਦੂਏ ਸੁਣਨਗੇ ਨਾ ਸੁਣ। ਉੱਥੇ ਮੈਨੂੰ ਕਹਿਣ ਲੱਗਿਆ ਵੀ ਅਨੰਦਪੁਰ ਸਾਹਿਬ ਹੁੰਦਾ, ਖਡੂਰ ਸਾਹਿਬ ਹੈ, ਚਮਕੌਰ ਸਾਹਿਬ ਹੈ, ਇਹ ਰਤਵਾੜਾ ਸਾਹਿਬ ਕਿਵੇਂ ਬਣ ਗਿਆ? ਮੈਂ ਕਿਹਾ ਵੀ ਆਹ ਤਾਂ ਬੜੀ ਕੰਮ ਦੀ ਗੱਲ ਪੁੱਛ ਲਈ ਮੈਂ ਤੇ। ਮੈਂ ਕਿਹਾ ਮੈਨੂੰ ਐਂ ਦੱਸੋ ਗੁਰੂ ਕੌਣ ਹੈ, ਦੱਸ ਮੈਨੂੰ, ਹੁਣ ਤੂੰ ਫਸ ਗਿਆ ਇਸ ਗੱਲ ਦੇ ਵਿੱਚ। ਚੁੱਪ ਕਰ ਗਿਆ। ਮੈਂ ਕਿਹਾ ਦੱਸਦਾ ਸਹੀ ਵੀ ਗੁਰੂ ਕੌਣ ਹੈ, ਗੁਰੂ ਨਾਨਕ ਸਾਹਿਬ ਗੁਰੂ ਹੈ, ਗੁਰੂ ਨਾਨਕ ਸਾਹਿਬ ਨੇ ਤਾਂ ਗੁਰੂ ਅੰਗਦ ਸਾਹਿਬ ਨੂੰ ਦੇ ਦਿੱਤੀ ਗੁਰਿਆਈ, ਫਿਰ ਗੁਰੂ ਅੰਗਦ ਸਾਹਿਬ ਗੁਰੂ ਹੈ। ਮੈਂ ਕਿਹਾ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਦੇ ਵਿੱਚ ਰੂਪ ਧਾਰ ਲਿਆ। ਕਹਿਣ ਨੂੰ ਤਾਂ ਅਸੀਂ ਕਹੀ ਜਾਂਦੇ ਹਾਂ ਬਈ ਦਸੇ ਜੋਤਾਂ ਇੱਕ ਨੇ, ਲੇਕਿਨ ਸਾਡਾ ਨਿਸ਼ਚਾ ਨਹੀਂ ਹੈ, ਬਿਲਕੁਲ ਗਲਤ ਨਿਸ਼ਚਾ, ਇਹਦੇ ਉਲਟਾ। ਪਹਿਲਾਂ ਅਸੀਂ ਗੁਰੂ ਜੋਤ ਨੂੰ ਇਹ ਨਹੀਂ ਸਮਝਿਆ, ਸਰੀਰ ਨੂੰ ਸਮਝਦੇ ਹਾਂ। ਜਦ ਸਰੀਰ ਨੂੰ ਤੁਸੀਂ ਸਮਝਦੇ ਹੋ, ਸਰੀਰ ਦੀ ਮਹੱਤਤਾ ਦਿੰਦੇ ਹੋ, ਤੁਹਾਨੂੰ ਕੀ ਹੱਕ ਹੈ ਇਹ ਕਹਿਣ ਦਾ ਵੀ ਗੁਰੂ ਸ਼ਬਦ ਹੈ? ਬਿਲਕੁਲ ਨਹੀਂ ਕਹਿ ਸਕਦੇ, ਨਿਸ਼ਚਾ ਹੈ ਨਹੀਂ। ਉੱਤੋਂ ਉੱਤੋਂ ਗੱਲਾਂ ਮਾਰੀ ਜਾਂਦੇ ਸ਼ਬਦ ਦੇ ਉੱਤੇ ਤਾਂ ਜੇ ਨਿਸ਼ਚਾ ਹੀ ਨਹੀਂ ਆਇਆ, ਸਰੀਰਾਂ ਦੇ ਉੱਤੇ ਨਿਸ਼ਚੇ ਹੋਵੇ ਕਾਇਮ ਨੇ। ਕਦੇ ਕੋਈ ਕਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਕਹਿਣਗੇ। ਸੋ ਗੁਰੂ, ਮੈਂ ਕਿਹਾ ਗੁਰੂ ਦਸਵੇਂ ਪਾਤਸ਼ਾਹ ਨੂੰ ਸਾਰੇ ਗੁਰੂ ਗਾਹਾਂ ਤੇ ਗਾਹਾਂ ਨਿਭਦੇ ਆਏ ਨਾ, ਹੁਣ ਐਂ ਦੱਸ ਵੀ ਗੁਰੂ ਦਸਵੇਂ ਪਾਤਸ਼ਾਹ ਕਿਹਨੂੰ ਨਿਭੇ? ਉਹਨਾਂ ਨੇ ਨਾਲੀਅਰ ਹੱਥ ਦੇ ਵਿੱਚ ਲਿਆ, ਪੰਜ ਪੈਸੇ ਲਏ, ਉਹ ਮੈਨੂੰ ਦੱਸ ਕਿਹਨੂੰ ਨਿਭੇ? ਕਹਿੰਦਾ ਗੁਰੂ ਗ੍ਰੰਥ ਸਾਹਿਬ। ਫਿਰ ਮੈਂ ਗੁਰੂ, ਗੁਰੂ ਗ੍ਰੰਥ ਸਾਹਿਬ ਇਹ ਹੋਇਆ ਨਾ ਵੱਡਾ ਸਾਰਿਆਂ 'ਤੇ, ਸ਼ਬਦ ਗੁਰੂ ਸਭ ਤੋਂ ਵੱਡਾ ਹੈ। ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਸੀ ਸ਼ਬਦ ਗੁਰੂ ਸੁਰਤ ਤੁਨ ਚੇਲਾ। ਜਿੱਥੇ ਸ਼ਬਦ ਗੁਰੂ ਦਾ ਨਿਵਾਸ ਹੋ ਜਾਵੇ ਉਹ ਸਾਬ ਬਣੂਗਾ ਕਿ ਰੁੱਖਾ ਰਹਿ ਜੂਗਾ? ਚੁੱਪ ਕਰ ਗਿਆ। ਮੈਂ ਕਿਹਾ ਉੱਥੇ ਸ਼ਬਦ ਗੁਰੂ ਨੇ ਆ ਕੇ ਡੇਰੇ ਲਾ ਲਏ ਨੇ। ਪਹਿਲਾਂ ਉਹ ਟਿੱਬੇ ਸੀ, ਭੂਤ ਪ੍ਰੇਤ ਹੁੰਦੇ ਸੀ, ਇੱਥੇ ਲੰਘਦਾ ਨਹੀਂ ਸੀ ਹੁੰਦਾ ਕੋਈ। ਦੂਜੀ ਸਾਈਕਲ ਲੈ ਕੇ ਵੜ ਜਾਂਦੇ ਸੀ, ਇਹਦੇ 'ਚ ਡਰ ਕੇ ਪਤਾ ਨਹੀਂ ਕੀ ਦਿਸਦਾ ਸੀ, ਸਾਈਕਲੇ ਗਿਰ ਜਾਣਾ, ਦੁੱਧ ਡੁੱਲ ਜਾਣਾ। ਮਾਂ ਜਦੋਂ ਦੇ ਗੁਰੂ ਨੇ ਆ ਕੇ ਚਰਨ ਪਾਏ ਨੇ, ਉਹ ਸਾਹ ਬਣ ਗਿਆ ਥਾਂ, ਅਤੇ ਤਾਂ ਉਹਨੂੰ ਰਤਵਾੜਾ ਸਾਹਿਬ ਕਹਿੰਦੇ ਨੇ। ਅਸੀਂ ਥੋੜ੍ਹਾ ਰੱਖਿਆ, ਮੈਂ ਤਾਂ ਮੋਹਾਲੀ ਰਹਿੰਦਾ, ਮੋਹਾਲੀ ਸਾਹਿਬ ਕੌਣ ਕਹਿੰਦਾ? ਇਹ ਗੁਰੂ ਦਾ ਆਦਬ ਹੈ। ਸੋ ਇਹ ਗੱਲ ਸਾਡੇ ਸਮਝ ਵਿੱਚ ਨਹੀਂ ਆ ਰਹੀ ਵੀ ਗੁਰੂ ਪਰਮੇਸ਼ਰ ਕਿਵੇਂ ਹੈ। ਇਹ ਸ਼ਬਦ ਪਰਮੇਸ਼ਰ ਦੇ ਵਿੱਚੋਂ ਪ੍ਰਗਟ ਹੋਇਆ, ਜਿਵੇਂ ਸੰਸਾਰ ਪ੍ਰਗਟ ਹੋਇਆ, ਇਵੇਂ ਸ਼ਬਦ ਵੀ ਉਹਦਾ ਰੂਪ ਹੈ। ਸਾਰੇ ਧਰਮਾਂ ਵਾਲੇ ਕਹਿੰਦੇ ਨੇ, ਈਸਾਈਅਤ ਵਾਲੇ ਕਹਿੰਦੇ ਨੇ ਬਿਫੋਰ ਦਾ ਕ੍ਰੀਏਸ਼ਨ ਆਫ ਯੂਨੀਵਰਸ, ਸੰਸਾਰ ਦੀ ਰਚਨਾ ਤੋਂ ਪਹਿਲਾਂ ਸ਼ਬਦ ਸੀ, ਔਰ ਉਹ ਸ਼ਬਦ ਜਿਹੜਾ ਸੀ ਉਹ ਪ੍ਰਭੂ ਦੇ ਵਿੱਚ ਸੀ। ਹੁਣ ਜਿਹੜਾ ਗਿਆਨ ਹੈ ਮੇਰੇ ਦਿਮਾਗ ਦੇ ਵਿੱਚ ਹੈ, ਮੈਂ ਗਿਆਨ ਇੱਥੋਂ ਪੈਦਾ ਹੁੰਦਾ, ਮੇਰੇ ਤੋਂ ਕੋਈ ਅਲਹਿਦਾ ਚੀਜ਼ ਹੈ ਗਿਆਨ? ਸ਼ਬਦ ਕੋਈ ਪਰਮੇਸ਼ਰ ਤੋਂ ਅਲਹਿਦਾ ਚੀਜ਼ ਹੈ? ਸੋ ਇਸ ਕਰਕੇ ਗੁਰੂ ਦਾ ਜਿਵੇਂ ਆਪਾਂ ਕਹਿੰਦੇ ਹਾਂ ਨਾ, ਸਮੁੰਦਰ ਬਰੋਲ ਸਰੀਰ ਅਮ ਦੇਖਿਆ, ਇੱਕ ਬਖਤ ਅਨੂਪ ਦਿਖਾਈ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਗੁਰੂ ਪਰਮੇਸ਼ਰ ਹੀ ਹੋਇਆ ਕਰਦਾ। ਹੁਣ ਸਾਡਾ ਪਰਮੇਸ਼ਰ ਨਾਲ ਸਿੱਧਾ ਵਾਅਦਾ ਪੈਂਦਾ ਨਹੀਂ, ਕਿਸੇ ਚੀਜ਼ ਦੇ ਰਾਹੀਂ, ਮੀਡੀਆ ਦੇ ਰਾਹੀਂ ਪਊਗਾ। ਉਹ ਮੀਡੀਆ ਹੋਣਾ ਚਾਹੀਦਾ ਸਮਰੱਥ। ਉਹ ਜਿਹੜਾ ਮੀਡੀਆ ਹੈ, ਜਿੱਥੇ ਜੋਤ ਪੂਰਨ ਰੂਪ ਵਿੱਚ ਪ੍ਰਗਟ ਹੋ ਜਾਵੇ ਉਹ ਗੁਰੂ ਹੋਇਆ ਕਰਦਾ। ਇਹਦੇ ਵਿੱਚ ਝਗੜੇ ਝਾਟਿਆਂ ਦੀ ਗੱਲ ਨਹੀਂ। ਜਦ ਤੋਂ ਸੰਸਾਰ ਰਚਿਆ ਉਸ ਵੇਲੇ ਤੋਂ ਗੁਰੂ ਪ੍ਰਥਾ ਚੱਲੀ ਆਉਂਦੀ ਹੈ। ਕਬੀਰ ਸਾਹਿਬ ਦੀ ਬਾਣੀ ਕਦੇ ਵੀ ਦਰਜ ਨਾ ਹੁੰਦੀ ਜੇ ਉਹਨੂੰ ਸਮਰੱਥ ਗੁਰੂ ਨਾ ਮਿਲਿਆ ਹੁੰਦਾ। ਨਾਮਦੇਵ ਦੀ ਬਾਣੀ ਦਰਜ ਨਾ ਹੁੰਦੀ ਜੇ ਉਹ ਨਗੋਰਾ ਹੁੰਦਾ, ਜੇ ਉਹਨੂੰ ਸਮਰੱਥ ਗੁਰੂ ਨਾ ਮਿਲਿਆ ਹੁੰਦਾ, ਫਿਰ ਅਸੀਂ ਕਿਵੇਂ ਦੀਵਾਰ ਕਰ ਸਕਦੇ ਹਾਂ ਸੰਸਾਰ ਨੂੰ? ਇੱਥੇ ਕਹਿ ਰਹੇ ਸੀ ਧਨਵੰਤ ਸਿੰਘ ਹੋਣੀ, ਬਈ ਠੀਕ ਹੈ ਤੁਹਾਨੂੰ ਆਪਣੇ ਨਿਸ਼ਚੇ ਮੁਬਾਰਕ, ਸਾਨੂੰ ਆਪਣੇ ਮੁਬਾਰਕ, ਰੌਲਾ ਰੱਪਾ ਦੂਸਰੇ ਨਾਲ ਕਿਉਂ ਪਾਈਏ? ਠੀਕ ਹੈ, ਜਿਹਨੇ ਤਰਨਾ ਕਿਸ਼ਤੀ 'ਤੇ ਬਹਿ ਜਾਓ, ਕਿਸ਼ਤੀ ਦਾ ਮਲਾਦ ਹੋਏ ਅੱਖਾਂ ਵਾਲਾ ਚਾਹੀਦਾ, ਉਹਦੀ ਬਾਜੂ ਵੀ ਤਕੜੇ ਚਾਹੀਦੇ ਨੇ, ਅਨੁਭਵ ਵੀ ਹੋਣਾ ਚਾਹੀਦਾ, ਫਿਰ ਤਾਂ ਉਹ ਪਾਰ ਲਾ ਦੂ। ਨਹੀਂ, ਭਵਰਾਂ ਦੇ ਵਿੱਚ ਕਿਸ਼ਤੀ ਫਸਾ ਕੇ ਆਪ ਵੀ ਡੁੱਬੂ ਅਤੇ ਸਵਾਰੀਆਂ ਨੂੰ ਵੀ ਡੋਬ ਦੂ। ਇਹ ਤਾਂ ਹੁਣ ਆਪਣੀ ਸਿਲੈਕਸ਼ਨ ਹੈ, ਕਿਹਾ ਜਾ ਗੁਰੂ ਭਾਲਿਆ। ਸੋ ਗੁਰੂ ਅਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੋਇਆ ਕਰਨਾ। ਸੋ ਮੈਂ ਗੁਰੂ ਦਸਵੇਂ ਪਾਤਸ਼ਾਹ ਦੀ ਬਾਤ ਕਰ ਰਿਹਾ ਸੀ ਵੀ ਹਾਂਜੀ ਉਹਨਾਂ ਦੇ ਛੋਟੀ ਉਮਰ 'ਚ ਕਿਵੇਂ ਹੋ ਗਿਆ, ਉਹਦਾ ਆਪੇ ਬਾਣੀ ਦੇ ਕਰਤਾ ਸੀ ਪਰਮੇਸ਼ਰ ਸੀ। ਜਿੰਨੀ ਦੇਰ ਤੱਕ ਮੈਂ ਅੰਦਰ ਹੈ ਉਨੀ ਦੇਰ ਤੱਕ ਸੰਤ ਨਹੀਂ ਬਣ ਸਕਦਾ, ਗੁਰੂ ਦਾ ਕੀ ਬਣਨਾ। ਸਿੱਖ ਗੁਰੂ ਕੋਲ ਸਮਰੱਥਾ ਹੁੰਦੀ ਹੈ, ਘਰਵੇਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ, ਜਿਹੜਾ ਘਰ ਦੇ ਵਿੱਚ ਦਿਖਾ ਦੇਵੇ। ਪੰਜ ਸ਼ਬਦ ਤੁਨਕਾਰ ਤੁਨ ਬਾਜੇ ਸ਼ਬਦ ਨਿਸ਼ਾਨ, ਆਤਮਕ ਮੰਡਲ ਦੀਆਂ ਨਿਸ਼ਾਨੀਆਂ ਨੇ। ਉੱਥੇ ਪੰਜ ਸ਼ਬਦਾਂ ਦੀ ਤੁਨਕਾਰ ਪੈਂਦੀ ਹੈ, ਜੋਤੀ ਦਾ ਵਿਕਾਸ ਹੁੰਦਾ ਹੈ। ਨਾਨਕ ਭਗਤਾਂ ਸਦਾ ਵਿਕਾਸ ਸੁਣਿਆ, ਦੁੱਖ ਪਾਪ ਕਾ ਨਾਸ਼। ਜਿੱਥੇ ਹੈ ਪੰਜ ਸ਼ਬਦ ਤੁਨਕਾਰ ਤੁਨ ਬਾਜੇ ਸ਼ਬਦ ਨਿਸ਼ਾਨ, ਉੱਥੇ ਦੀ ਨਿਸ਼ਾਨੀ ਹੈ ਪੰਜ ਸ਼ਬਦ ਵੱਜਦੇ ਨੇ। ਦੀਪ ਲੋ ਪਾਤਾਲ ਤੇ ਖੰਡ ਮੰਡਲ ਹੈਰਾਨ, ਇਹ ਇੱਕ ਅਵਸਥਾ ਹੇਠਲੀ ਹੈ, ਜਿਹਨੂੰ ਬਿਸਮਾਤ ਦੀ ਅਵਸਥਾ ਹੈਰਾਨ ਬਾਦੀਏ ਹੈ ਬਾਦੀਏ ਨੂਰ ਕਹਿੰਦੇ ਨੇ ਜਾਂ ਬਾਦੀਏ ਹੈਰਾਨ ਕਹਿੰਦੇ ਨੇ। ਸੋ ਗੁਰੂ ਜੋ ਹੈ ਕਹਿੰਦੇ ਇਹ ਨਿਸ਼ਾਨੀ ਆ ਉਹਦੀ। ਸੋ ਤਾਰ ਕੌਰ ਬਜੰਤਰਤਾ ਹੈ, ਅਗਲੀ ਨਿਸ਼ਾਨੀ ਗੁਰੂ ਸਾਹਿਬ ਨੇ ਹੋਰ ਕਰ ਦੱਸ ਦਿੱਤੀ ਵੀ ਉਹ ਗੁਰੂ ਉੱਥੇ ਪਹੁੰਚਾ ਦਿੰਦਾ ਜਿੱਥੇ ਹਰ ਵਕਤ ਮਿਊਜ਼ਿਕ ਹੋ ਰਿਹਾ, ਆਤਮਿਕ ਸੰਗੀਤ ਹੋ ਰਿਹਾ। ਸਾਜ ਤਖ਼ਤ ਸੁਲਤਾਨ, ਸੱਚੇ ਤਖ਼ਤ ਦੇ ਅੰਦਰ ਸੁਲਤਾਨ ਬੈਠਾ ਸਾਰਿਆਂ ਦੇ। ਗੁਰੂ ਦਾ ਕੰਮ ਹੁੰਦਾ ਇਹ ਜੀਵ ਨੂੰ ਚੱਕ ਕੇ ਪਰਮੇਸ਼ਰ ਨਾਲ ਮਿਲਾ ਦੇਣਾ। ਜਨਮ ਮਰਨ ਤੋਂ ਮੈਂ ਨਾ ਹੀ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ। ਅੱਗੇ ਕੀ ਹੈ, ਹਰਸੋਂ ਲਾਇਨ ਮਿਲਾਏ। ਉਹ ਜਿਹੜਾ ਹਰੀ ਦੇ ਨਾਲ ਮਿਲਾ ਦੇਵੇ ਉਹ ਗੁਰੂ ਹੈ। ਉਹ ਗੁਰੂ ਦੇ ਉੱਤੇ ਜੇ ਵਿਸ਼ਵਾਸ ਨਹੀਂ ਆਇਆ, ਨਾਮ ਨਹੀਂ ਚੱਲਦਾ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵ ਹੈ ਹਰ ਪ੍ਰਭ ਚੀਤ। ਸੋ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜਵਾਨੀ ਲਿਖਾ ਤਾ, ਬਾਬੇ ਫਰੀਦ ਦੇ 5 ਸਾਲ ਦੀ ਉਮਰ ਵਿੱਚ ਕੁਰਾਨ ਸ਼ਰੀਫ ਯਾਦ ਸੀ। ਮਾਂ ਨੇ ਕਿਹਾ ਬੇਟਾ 5 ਨਮਾਜ਼ਾਂ ਪੜਿਆ ਕਰ। ਹੌਲੀ ਹੌਲੀ ਜਦ ਯਾਦ ਇਹਨੇ ਢੰਗ ਸਿਖਾ ਤਾ ਅਤੇ ਉਹ 5 ਨਮਾਜ਼ਾਂ ਪੜ੍ਹਨ ਲੱਗ ਗਿਆ। ਸਾਧ ਸੰਗਤ ਜੀ, ਐਸੀਆਂ ਮਾਵਾਂ ਸੰਸਾਰ ਦੇ ਵਿੱਚ ਬਹੁਤ ਘੱਟ ਨੇ ਜਿਹੜੀਆਂ ਆਪਣੇ ਪੁੱਤਰਾਂ ਨੂੰ ਕਹਿਣ ਬੇਟਾ ਨਾਮ ਜਪੋ, ਉਂਗਲੀਆਂ 'ਤੇ ਗਿਣਨ ਵਾਲੀਆਂ ਨੇ। ਸਾਡੇ ਆ ਤਾਂ ਮਾਵਾਂ ਨੂੰ ਛੱਡ ਦਿਓ, ਪੁਰਾਣੇ ਇਤਿਹਾਸ ਦੇ ਵਿੱਚ 2.5 ਮਾਵਾਂ ਦੱਸਦੇ ਨੇ। ਬਾਬੇ ਫਰੀਦ ਦੀ ਮਾਂ ਸੀ, ਦੂਸਰੀ ਗੋਪੀ ਚੰਦ ਦੀ ਮਾਂ ਸੀ ਜਿਹਨੇ ਤਖ਼ਤ ਤੋਂ ਲਾ ਕੇ ਪੁੱਤਰ ਭੇਜ ਦਿੱਤਾ ਬੰਦਗੀ ਕਰਨ। ਧਰੁਵ ਦੀ ਮਾਂ ਨੇ ਉਪਦੇਸ਼ ਤਾਂ ਦਿੱਤਾ, ਪ੍ਰੇਰਨਾ ਕਰੀ, ਪਰ ਪਿੱਛੋਂ ਥੋੜ੍ਹਾ ਘਬਰਾ ਗਈ ਵੀ ਛੋਟਾ ਬੱਚਾ ਹੈ, ਕਿਵੇਂ ਇਹ ਬੰਦਗੀ ਕਰੇਗਾ। ਉਹਨਾਂ ਮਾਵਾਂ ਨੂੰ ਧੰਨ ਕਹਿੰਦੇ ਨੇ ਗੁਰੂ ਸਾਹਿਬ ਐਂ ਪੜ੍ਹੋ। ਧੰਨ ਧੰਨ ਨੇ ਗਿਣੇ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤਰ ਨਾਮ ਜਪਦੇ। ਧੰਨ ਨੇ ਗਿਣੇ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤਰ ਨਾਮ ਜਪਦੇ।
ਪੁੱਤਰ ਨਾਮ ਜਪਦੇ।
ਚਾਰੇ ਜਿਨ੍ਹਾਂ ਦੇ ਪੁੱਤਰ ਨਾਮ ਜਪਦੇ, ਚਾਰੇ ਜਿਨ੍ਹਾਂ ਦੇ ਪੁੱਤਰ ਨਾਮ ਜਪਦੇ, ਸਫਲ ਬੰਦਗੀ ਕਰਨ ਵਾਲਾ ਪੁੱਤਰ 101 ਕੁੱਲ ਦਾ ਆਧਾਰ ਕਰ ਲਿਆ ਕਰਦਾ। ਇਹਦੇ ਵਿਪਰੀਤ ਸ਼ਰਾਬ ਪੀਣ ਵਾਲਾ ਪੁੱਤਰ 7 ਕੁਲਾਂ ਦਾ ਨਾਸ਼ ਕਰ ਦਿੰਦਾ। ਤੰਬਾਕੂ ਪੀਣ ਵਾਲਾ ਪੁੱਤਰ 100 ਕੁੱਲ ਦਾ ਨਾਸ਼ ਕਰ ਦਿੰਦਾ। ਪੱਗ ਪੀਣ ਵਾਲਾ ਪੁੱਤਰ ਆਪਣੇ ਤਨ ਦਾ ਨਾਸ਼ ਕਰ ਲੈਂਦਾ। ਨਿੰਦਿਆ ਕਰਨ ਵਾਲੇ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ। ਤਨਕ ਤੰਬਾਕੂ ਸੇਵੀਏ ਦੇ ਪਿੱਤਰ ਤਾਂ ਜਾਏ, ਪਾਣੀ ਤਾ ਕੇ ਹਾਥ ਕੋ ਮਧਰਾ ਸਮ ਅਗਦਾਏ। ਤੰਬਾਕੂ ਦੇ ਨਾਲ ਕਹਿੰਦੇ ਦੇਵਤਾ ਲੋਕ ਸਾਥ ਛੱਡ ਜਾਂਦੇ ਨੇ। ਉਹਦੇ ਹੱਥੋਂ ਪਾਣੀ ਪੀਣਾ ਇੰਨਾ ਦੋਸ਼ ਲੱਗਦਾ ਵੀ ਸ਼ਰਾਬ ਜਿੰਨਾ ਦੋਸ਼। ਪੁਰਾਣੇ ਸ਼ਾਸਤਰਾਂ 'ਚ ਲਿਖਿਆ ਹੋਇਆ, ਸ਼ਿਵਜੀ ਮਹਾਰਾਜ ਨੂੰ ਪੁੱਛਿਆ ਕਿ ਮਹਾਰਾਜ ਧੂਮਰਪਾਨ ਦੀ ਬੂਟੀ ਕਿਹੜੀ ਹੈ? ਕਹਿੰਦੇ ਇਹਦਾ ਨਾਂ ਨਹੀਂ ਲੈਣਾ। ਕਹਿੰਦੇ ਕਿਉਂ ਮਹਾਰਾਜ ਇੰਨੀ ਮਾੜੀ? ਕਹਿੰਦੇ ਹਾਂ, ਜੇ ਲੈਣਾ 5 ਗਾਇਤਰੀ ਦੇ ਪਾਠ ਕਰਨੇ ਪੈਣਗੇ ਤਾਂ ਮੂੰਹ ਸੁੱਚਾ ਹੋਣਾ, ਐਡੀ ਮਾੜੀ ਚੀਜ਼ ਹੈ। ਕਹਿੰਦੇ ਸ਼ਰਾਬ ਵਰਗਾ ਹੋਏਗਾ, ਮਧਰਾ 33 ਸ਼ਬਦ ਕੁੱਲ, 7 ਕੁਲਾਂ ਦਾ ਨਾਸ਼ ਸ਼ਰਾਬ ਪੀਣ ਵਾਲਾ ਕਰ ਦਿੰਦਾ। ਪੰਗਦੇ ਤਨ ਏਕ ਜਗਤ ਜੂਠ, 7 ਕੁੱਲ ਦੇ ਤੰਬਾਕੂ ਜਗਤ ਜੂਠ ਕਿਹਾ, ਅਤੇ ਉਹ 100 ਕੁੱਲ ਦਾ ਨਾਸ਼ ਕਰ ਦਿੰਦੀ ਹੈ। ਨਿੰਦਾ ਦੇ ਅਨੇਕ ਇਹਨਾਂ ਪੁੱਤਰਾਂ ਦੇ ਬਾਰੇ ਮਾਂ ਨੂੰ ਮਹਾਰਾਜ ਨੇ ਫਿਟਕਾਰ ਪਾਈ ਹੈ, ਮਾਤਾ ਤੂੰ ਤਾਂ ਪਈ ਜਿਉਂਦੀ ਰਹਿੰਦੀ ਪਰ ਤੇਰਾ ਪਤੀ ਮਰ ਜਾਣਾ ਚਾਹੀਦਾ ਸੀ। ਜੇ ਕੁਲਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮੈਂ ਤਾਰੀ, ਵਿਧਵਾ ਹੀ ਹੋ ਜਾਂਦੀ ਤਾਂ ਇਹੋ ਜਿਹੇ ਨਲਾਇਕ ਪੁੱਤਰ ਨੂੰ ਜਨਮ ਤਾਂ ਨਾਮ ਦਿੰਦੀ ਨਾ। ਮਾਂ ਦੇ ਉੱਤੇ ਦੋਸ਼ ਆਉਂਦਾ। ਸੋ ਇਸ ਤਰ੍ਹਾਂ ਉਹ ਧੰਨ ਮਾਵਾਂ ਨੇ ਜਿਹੜੀਆਂ ਆਪਣੇ ਪੁੱਤਰਾਂ ਨੂੰ ਪਰਮੇਸ਼ੁਰ ਦਾ ਨਾਮ ਜਪਾਉਂਦੀ। ਪਰਮੇਸ਼ੁਰ ਦਾ ਨਾਮ ਇਹ ਨਹੀਂ ਹੁੰਦਾ ਵੀ ਰਤਵਾੜਾ ਸਾਹਿਬ ਗੁਰਦੁਆਰੇ ਮੈਂ ਪੁੱਤਰ ਨੂੰ ਭੇਜਦਾ, ਬਿਲਕੁਲ ਨਹੀਂ। ਇੱਥੇ ਕੋਈ ਨਾਮ ਜਪਣ ਵਾਲੇ ਥੋੜ੍ਹੇ ਸੰਤਾਂ ਕੋਲ ਆਉਂਦੇ ਹੁੰਦੇ ਨੇ। ਨਾਮ ਤਾਂ ਜਿਹਨੇ ਜਪਣਾ ਪਤਾ ਨਹੀਂ ਕਿੱਥੇ ਜਪ ਲਏ, ਘਰ 'ਚ ਜਪ ਲਏ, ਸਕੂਲ ਵਿੱਚ ਪੜ੍ਹਦਾ ਪੜ੍ਹਦਾ ਜਪ ਲਵੇ, ਨੌਕਰੀ ਕਰਦਾ ਕਰਦਾ ਜਪ ਲਵੇ। ਇਹ ਦਾਤ ਹੈ ਪਰਮੇਸ਼ੁਰ ਦੀ, ਇਹਦੇ ਵਾਸਤੇ ਕਿਸੇ ਭੇਖ ਦੀ ਲੋੜ ਨਹੀਂ ਹੈ। ਇਹ ਤਾਂ ਕਿਤੇ ਵੀ ਜਿੱਥੇ ਕਿਸੇ ਨੇ ਸੀਨੇ ਖਿੱਚ, ਜਿਹਨਾਂ ਨੇ ਖਾਧੀ ਉਹ ਕਰ ਆਰਾਮ ਨਾਲ ਬਹਿੰਦੇ ਨੇ, ਉਹ ਵਾਲੇ ਲੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ। ਇੱਕੋ ਲਗਨ ਲਈ ਜਾਂਦੀ ਤੋ ਟੋਰ ਅਨੰਤ, ਜਿਹਨਾਂ ਦੀ ਵਸਲੋਂ ਉਰੇ ਮੁਕਾਮ ਨਾ ਕੋਈ ਚਾਲ ਪਏ ਨਿਤਰੇ। ਆਤਮ ਮਾਰਗ ਪੜ੍ਹਿਆ ਕਰੋ, ਇਹਦੇ 'ਚ ਬਿਲਕੁਲ ਅਸੀਂ 7 ਗੱਲਾਂ ਲਿਖਦੀਆਂ, ਸੱਚੀਆਂ ਗੱਲਾਂ, ਚਾਹੇ ਕੋਈ ਮਾੜਾ ਕਹੇ ਚਾਹੇ ਕੋਈ ਚੰਗਾ ਕਹੇ। ਕਹਿੰਦਾ ਇਹ ਨਾ ਕਰੋ, ਪਖੰਡ ਨਾ ਕਰੋ, ਨੋਰਮਲ ਲਾਈਫ ਲੀਡ ਕਰੋ, ਵਿਸ਼ੇਸ਼ ਬਣ ਕੇ ਨਾ ਕਿਸੇ ਨੂੰ ਦਿਖਾਓ। ਸੋ ਨਾਮ ਜਪਣਾ, ਨਾਮ ਦਾ ਲਗਨ ਨਾਲ ਜਪਣਾ, ਮਾਤਾ ਦੇ ਉਪਦੇਸ਼ ਨਾਲ ਜਪਣਾ। ਪਤਾ ਨਹੀਂ ਪੜ੍ਹਦਾ ਪੜ੍ਹਦਾ ਕਿੰਨਾ ਨਾਮ ਜਪ ਲਏ। ਭਾਈ ਵੀਰ ਸਿਓਣੀ ਕਿਹੜੇ ਡੇਰੇ 'ਚ ਗਏ ਸੀਗੇ? ਭਾਈ ਸਾਹਿਬ ਭਾਈ ਰਣਧੀਰ ਸਿੰਘ ਕਿਹੜੇ ਡੇਰੇ ਵਿੱਚ ਰਹੇ ਸੀ? ਠੀਕ ਹੈ, ਡੇਰਿਆਂ ਵਿੱਚ ਇਕਾਂਤ ਹੁੰਦੀ ਹੈ, ਪਰ ਉਹ ਹੁੰਦੀ ਹੈ ਜਿਹਨੂੰ ਲਗਨ ਹੋਵੇ। ਬਾਕੀ ਤਾਂ ਤੁਸੀਂ ਜਿਹੜਾ ਧਾਮ ਚਾੜ੍ਹਦੇ ਹੋ ਨਾ, ਇਹ ਮੱਤ ਮਾਰ ਦਿੰਦਾ। ਧਰਮਸ਼ਾਲਾ ਦੀਆਂ ਰੋਟੀਆਂ 3 ਕੰਮ ਕਰਨ, ਮੱਤ ਮਾਰਨ, ਹੱਟ ਗਾਲਣ, ਭਜਨ ਕਰਨਾ ਦੇਣ। ਇਹ ਤਾਂ ਕੋਈ ਸੂਰਮਾ ਹੀ ਹੈ ਇੱਥੇ ਰਹਿ ਕੇ ਜਿਹੜਾ ਵੀ ਨਾਮ ਜਪ ਲਏ, ਉਹਦਾ ਪੁੰਨ ਤਾਂ ਤੁਸੀਂ ਨਾਲ ਦੀ ਨਾਲ ਖੋਈ ਜਾਂਦੇ ਹੋ ਰੋਜ਼ ਦੀ ਰੋਜ਼। ਸੋ ਇਹ ਜ਼ਰੂਰੀ ਨਹੀਂ ਨਾਮ ਜਪਣ ਵਾਸਤੇ ਵੀ ਉੱਥੇ ਹੀ ਜਾ ਕੇ ਜਪੇਗਾ। ਸਕੂਲਾਂ 'ਚ ਤਾਂ ਪੜ੍ਹਾਈ ਹੁੰਦੀ ਹੈ, ਬੋਰਡਿੰਗਾਂ 'ਚ ਦਾਖਲ ਕਰਦੇ ਹਾਂ, ਇੱਥੇ ਵੀ ਜੇ ਕੋਈ ਸੱਚਮੁੱਚ ਲਗਨ ਨਾਲ ਆਉਂਦਾ ਉਹ ਤਾਂ ਜਪ ਲੈਂਦਾ ਦੂਸਰਾ ਸੀ। ਸੋ ਮਾਵਾਂ ਧਾਨੇ ਮਾਂ ਨੇ ਕਿਹਾ ਬੇਟਾ ਫਰੀਦ ਨਮਾਜ਼ ਪੜ੍ਹਿਆ ਕਰ, ਪੰਜ ਨਮਾਜ਼ਾਂ ਪੜ੍ਹਨ ਲਾ ਤਾ। ਕਹਿੰਦੀ ਦੇਖ ਬੇਟਾ ਤੂੰ ਤਸਵੀ ਫੇਰਿਆ ਕਰ ਅੱਲਾਹ ਦੇ ਨਾਮ ਦੀ, ਆਹ ਲੈ ਤਸਵੀ ਇੱਕ ਮਣ ਕੇ ਨਾ ਅੱਲਾਹੂ 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 ਐਂ ਕਿਹਾ ਕਰ। ਕਹਿੰਦਾ ਮਾਤਾ ਇਹ ਫਿਰ ਅੱਲਾਹ ਕੁਛ ਦਿੰਦਾ ਵੀ ਹੁੰਦਾ ਹੈ? ਉਹਨੂੰ ਸ਼ੱਕਰ ਖਾਣ ਦੀ ਆਦਤ ਸੀ। ਕਹਿੰਦੀ ਹਾਂ ਸ਼ੱਕਰ ਦਿੰਦਾ। ਮਾਤਾ ਨੇ ਲਗਨ ਲਾਤੀ, ਰੋਜ਼ ਇੱਕ ਪੁੜੀ ਬੰਨ ਕੇ ਸ਼ੱਕਰ ਦੀ ਮਸਾਲੇ ਦੇ ਥੱਲੇ ਰੱਖ ਦਿਆ ਕਰੇ। ਮਸਾਲਾ ਕਹਿੰਦੇ ਨੇ ਆਸਣ ਨੂੰ, ਜਿਹਦੇ ਉੱਤੇ ਬੈਠ ਕੇ ਭਜਨ ਕਰਦਾ। ਉਹ ਬੜਾ ਖੁਸ਼ ਹੋਇਆ ਵੀ ਅੱਲਾਹ ਤਾਲਾ ਤਾਂ ਬਹੁਤ ਦਿਆਲੂ ਹੈ, ਰੋਜ਼ ਮੈਨੂੰ ਸ਼ੱਕਰ ਖਾਣ ਨੂੰ ਦੇਣ। ਅੱਜ ਕੱਲ੍ਹ ਵਰਗੀ ਸ਼ੱਕਰ ਨਹੀਂ ਸੀ ਵੀ ਖਾ ਕੇ ਸ਼ੂਗਰ ਹੋ ਜਾਵੇ, ਉਹ ਹੈਲਥ ਬਣਾਉਂਦੀ ਸੀ, ਵਿਟਾਮਿਨ ਹੁੰਦੇ, ਐਨਰਜੀ ਹੁੰਦੀ ਉਹਦੇ ਵਿੱਚ। ਇੱਕ ਦਿਨ ਮਾਤਾ ਕਿਤੇ ਚਲੀ ਗਈ, ਫਰੀਦ ਨੇ ਟਾਈਮ ਦੇਖ ਕੇ ਆਪਣੀ ਸੋਟੀ ਦੇ ਨਾਲ ਮਾਲਾ ਲਾ ਲਈ ਕਿਲੇ ਤੋਂ, ਆਸਣ ਚੁੱਕ ਲਿਆ, ਬੈਠ ਗਿਆ, ਤਸਵੀ ਫੇਰੀ ਗਿਆ। ਮਾਤਾ ਨੂੰ ਹੋਇਆ ਫਿਕਰ ਵੀ ਅੱਜ ਕੀ ਬਣੂੰਗਾ। ਆਈ ਕਹਿੰਦੀ ਫਰੀਦ ਬੇਟਾ ਤਸਵੀ ਫੇਰੀ ਸੀ? ਕਹਿੰਦਾ ਹਾਂ ਮਾਤਾ। ਡਰਦੀ ਡਰਦੀ ਕਹਿਣ ਲੱਗੀ ਸ਼ੱਕਰ ਵੀ ਮਿਲੀ ਸੀ? ਕਹਿੰਦਾ ਹਾਂ ਮਾਤਾ। ਅੰਦਰ ਲੈ ਗਿਆ, ਕਹਿੰਦਾ ਦੇਖ ਭਾਂਡੇ ਭਰੇ ਪਏ ਨੇ, ਇੰਨੀ ਸ਼ੱਕਰ ਰੱਖ ਦੇਤੀ ਉਹਨੇ। ਉਹਨੇ ਕਿਹਾ ਵੀ ਇਹ ਸ਼ਬਦ ਸਿੱਧ ਹੋ ਗਿਆ ਇਹਦਾ। ਉਸ ਵੇਲੇ ਪ੍ਰਤਿਆਵਾ ਲਿਆ, ਕਹਿੰਦੀ ਬੇਟਾ ਆਪਣੇ ਘਰ ਰਾਸ਼ਨ ਨਹੀਂ ਹੈ, ਤੂੰ ਤਸਵੀ ਫੇਰ ਕੇ ਇਹ ਕਹੀਂ ਵੀ ਅੱਲਾਹ ਤਾਲਾ ਇੱਕ ਡੰਗ ਦਾ ਰਾਸ਼ਨ ਭੇਜ ਦੇ। ਉਸੇ ਤਰ੍ਹਾਂ ਨਾਲ ਕੀਤਿਆ। ਕੀ ਦੇਖਦਾ ਬਾਬਾ ਫਰੀਦ, ਗੱਡਾ ਭਰੀ ਕੋਈ ਆ ਗਿਆ। ਕਹਿੰਦਾ ਫਰੀਦ ਦਾ ਘਰ ਕਿਹੜਾ? ਕਹਿੰਦਾ ਆਹੀ ਹੈ ਮਾਤਾ। ਕਹਿੰਦੇ ਉਹ ਬਾਹਰ ਗਏ ਹੋਏ ਆ, ਬੋਰੀਆਂ ਲਾ ਕੇ ਰੱਖਣ ਲੱਗ ਗਏ, ਥੌਂ ਘਰ ਭਰਤਾ ਸਾਰਾ। ਉਹ ਕਹਿੰਦਾ ਅਸੀਂ ਤਾਂ ਇੱਕੋ ਡੰਗ ਦਾ ਮੰਗਿਆ ਸੀ ਮੈਂ ਤਾਂ। ਉਹ ਕਹਿੰਦੇ ਖੁਦਾ ਨੂੰ ਤਾਂ ਐਂ ਤਾਂ ਨਹੀਂ ਕਿਹਾ ਵੀ ਮਨੁੱਖਾਂ ਦੇ ਇੱਕ ਡੰਗ ਦਾ ਦੇ ਦੇ, ਜਿਹੜਾ ਖੁਦਾ ਓਡਾ ਹੀ ਬੜਾ ਡੰਗ ਹੈ ਉਹਦਾ। ਮਾਤਾ ਨੇ ਕਿਹਾ ਵੀ ਠੀਕ। ਉਸ ਵੇਲੇ ਮਾਤਾ ਨੇ ਕਿਹਾ ਬੇਟਾ ਹੁਣ ਤੂੰ ਪੜ੍ਹਾਈ ਕਰ। ਪੜ੍ਹਾਈ ਕਰਨ ਵਾਸਤੇ ਇਰਾਨ ਦੇ ਰਹਿਣ ਵਾਲੀ ਸੀ ਮਾਂ, ਉਹਨੇ ਬਹੁਤ ਸਾਰੇ ਪੀਰਾਂ ਦਾ ਜ਼ਿਕਰ ਕੀਤਾ ਵੀ ਤੂੰ ਫਿਰ ਤੁਰ ਫਿਰ ਕੇ ਪੜ੍ਹਾਈ ਕਰ। ਬਾਬਾ ਫਰੀਦ ਫਿਰ ਉਹਨਾਂ ਮਕਤਬਾਂ ਵਿੱਚ ਜਾਂਦਾ ਰਿਹਾ ਜਿੱਥੇ ਵੱਡੇ ਵੱਡੇ ਪੀਰ ਸੀ, ਪੜ੍ਹਾਈ ਕਰੀ। ਜਿੰਨਾ ਟਰੈਵਲ ਬਾਬੇ ਫਰੀਦ ਨੇ ਕੀਤਾ ਹੈ ਸਪੇਨ ਤੋਂ ਲੈ ਕੇ ਜਾਵਾ ਸੁਮਾਟਰਾ ਇੱਧਰ ਮਲੇਸ਼ੀਆ ਅਸਾਮ ਦੇ ਜੰਗਲਾਂ 'ਚ ਸਾਰੇ ਫਿਰਦਾ ਰਿਹਾ ਹੈ ਫਰੀਦ। ਮਾਤਾ ਨੇ ਜਦ ਦੇਖਿਆ ਵੀ 18 ਸਾਲ ਦਾ ਹੋ ਗਿਆ, ਪੜ੍ਹ ਵੀ ਕਾਫੀ ਗਿਆ, ਉਹਨੇ ਕਿਹਾ ਬੇਟਾ ਦੇਖ ਨਾਲੇ ਤਾਂ ਹੁਣ ਕਰ ਪੜ੍ਹਾਈ, ਨਾਲੇ ਕਰ ਜ਼ੋਹਦ। ਤੁਰਨ ਲੱਗਿਆ ਬਾਬਾ ਫਰੀਦ, ਕਹਿਣ ਲੱਗੀ ਬੇਟਾ ਤਿੰਨ ਗੱਲਾਂ ਦਾ ਧਿਆਨ ਰੱਖੀ, ਇੱਕ ਤਾਂ ਤੂੰ ਕਿਲੇ ਵਿੱਚ ਰਹੀਂ, ਇੱਕ ਤੋਂ 36 ਪ੍ਰਕਾਰ ਦੇ ਭੋਜਨ ਖਾਈ, ਇੱਕ ਤੋਂ ਮਖਮਲੀ ਗਦੈਲਿਆਂ 'ਤੇ ਪਈ। ਕਹਿੰਦਾ ਮਾਤਾ ਮੈਨੂੰ ਭੇਜ ਰਹੀ ਆ ਤੂੰ ਜੋਤ ਕਰਨ ਵਾਸਤੇ, ਉੱਥੇ ਕਿਲੇ ਕਿੱਥੇ ਨੇ, ਉੱਥੇ 36 ਪ੍ਰਕਾਰ ਦੇ ਭੋਜਨ ਕਿੱਥੇ ਨੇ? ਮਾਤਾ ਕਹਿਣ ਲੱਗੀ ਬੇਟਾ ਜਿਹਨਾਂ ਪੀਰਾਂ ਸੂਫੀਆਂ ਦੇ ਸੰਤਾਂ ਦੇ ਵਿੱਚ ਤੈਂ ਜਾਣਾ, ਉਹ ਬਹੁਤੀ ਗੱਲ ਨਹੀਂ ਕਰਦੇ, ਉਹ ਰਮਜ਼ ਮਾਰਦੇ ਹੁੰਦੇ ਨੇ, ਆਪਣੀਆਂ ਗੱਲਾਂ ਖੋਲ ਖੋਲ ਨਹੀਂ ਦੱਸਦੇ ਹੁੰਦੇ। ਭੇਜ ਦਿੱਤਾ ਜਾ ਕੇ, ਬੜੀ ਤਪੱਸਿਆ ਕਰੀ, ਬਹੁਤ ਪੀਰਾਂ ਦੇ ਕੋਲ ਗਿਆ, ਇਰਾਨ ਦੇ ਪੀਰਾਂ ਕੋਲ, ਅਰਬ ਦੇ ਪੀਰਾਂ ਕੋਲ, ਪਰੇ ਟਰਕੀ ਦਿਆਂ ਕੋਲ, ਲਬਨਾਨ ਦੇ ਵਿੱਚ, ਸਪੇਨ ਤੱਕ ਪਹੁੰਚਦਾ, ਇੱਧਰ ਹਿੰਦੁਸਤਾਨ ਵਿੱਚ ਸਾਰੇ ਫਿਰਦਾ ਰਿਹਾ ਅਤੇ ਵਿੱਚ ਉਹ ਜ਼ੋਹਦ ਕਰਦਾ ਰਿਹਾ, ਕਦੇ ਸਾਲ ਦਾ ਕਦੇ 2 ਸਾਲ ਦਾ। ਦੋ ਚੀਜ਼ਾਂ ਹੁੰਦੀਆਂ, ਇੱਕ ਜ਼ੋਹਦ ਹੁੰਦਾ, ਇੱਕ ਰਿਆਜ਼ਤ ਹੁੰਦੀ ਹੈ। ਜ਼ੋਹਦ ਤਪ ਨੂੰ ਕਹਿੰਦੇ ਨੇ, ਰਿਆਜ਼ਤ ਭਗਤੀ ਨੂੰ ਕਹਿੰਦੇ। ਜ਼ੋਹਦ ਦਾ ਫਲ ਥੋੜ੍ਹਾ ਹੁੰਦਾ, ਖੇਚਲ ਬੇਹੱਦ ਜ਼ਿਆਦਾ ਹੁੰਦੀ ਹੈ ਲੋਕਾਂ ਨੂੰ, ਪਰ ਜ਼ੋਹਦ ਚੰਗਾ ਲੱਗਦਾ। ਭਗਤੀ ਦੇ ਵਿੱਚ ਖੇਚਲ ਕੋਈ ਨਹੀਂ ਹੁੰਦੀ, ਪ੍ਰਾਪਤੀ ਬਹੁਤ ਜ਼ਿਆਦਾ ਹੁੰਦੀ ਹੈ। 9 ਕਿਸਮ ਦੀ ਭਗਤੀ ਹੈ, ਭਗਤ ਭਗਵਾਨ ਦੇ ਨਾਲ ਇੱਕ ਹੋ ਜਾਂਦਾ, ਜ਼ੋਹਦ ਵਾਲਾ ਨਹੀਂ ਹੁੰਦਾ। ਤਪ ਕਰਨ ਵਾਲਾ ਨਹੀਂ ਹੁੰਦਾ, ਕਿਉਂਕਿ ਭਗਤੀ ਵਿੱਚ ਗੁਰੂ ਧਾਰਨਾ ਪੈਂਦਾ, ਜੋਤ ਦੇ ਵਿੱਚ ਗੁਰੂ ਦੀ ਕੋਈ ਲੋੜ ਨਹੀਂ ਹੈ, ਪਰ ਕਿਨਾਰਾ ਕੋਈ ਨਹੀਂ ਹੈ। ਇਹ ਨਹੀਂ ਵੀ ਉਹ ਪਰਮੇਸ਼ਰ ਨੂੰ ਮਿਲ ਜਾਵੇ। ਉਸ ਤਪ ਬਾਰੇ ਬਾਬੇ ਫਰੀਦ ਨੇ ਬਾਣੀ ਦੇ ਵਿੱਚ ਐਸੇ ਕਈ ਸੰਕੇਤ ਦਿੱਤੇ ਨੇ। ਆਪ ਅੰਮ੍ਰਿਤ ਵੇਲੇ ਤੋਂ ਇੱਕ ਜੰਗਲ ਦੇ ਅੰਦਰ ਖੜ੍ਹੇ ਨੇ, ਸਾਰੀ ਰਾਤ ਖੜਿਆਂ ਨੂੰ ਹੋ ਗਏ ਅਤੇ ਸਵੇਰੇ ਹੀ ਇੱਕ ਲੁਹਾਰ ਕੜਾ ਸਿਰ 'ਤੇ ਚੁੱਕਿਆ ਹੋਇਆ, ਕੁਹਾੜਾ ਮੋਢੇ 'ਤੇ ਰੱਖਿਆ ਹੋਇਆ, ਮੂੰਹ ਹਨੇਰੇ ਜੰਗਲ ਚਲਿਆ ਗਿਆ। ਜਾ ਕੇ ਦੇਖਿਆ ਬਈ ਇਹ ਲੱਕੜੀ ਦੇ ਉੱਤੇ ਨਾ ਕੋਈ ਟਾਹਣਾ ਹੈ ਨਾ ਕੋਈ ਪੱਤਾ, ਵੀ ਸੁੱਕੀ ਪਈ ਹੈ, ਲੋਕਾਂ ਨੇ ਟਾਹਣੇ ਵੱਢ ਲਏ ਉਹਨਾਂ ਨੇ। ਉਹਨੇ ਉਵੇਂ ਜਿਵੇਂ ਸੁੱਤ ਨੀਂਦਰੇ ਜਿਹਨੇ ਆ ਕੇ ਪੀਣ ਵੱਲੋਂ ਕੁਹਾੜਾ ਫੜਿਆ, ਬਾਬੇ ਫਰੀਦ ਦੀ ਪਿੱਠ 'ਚ ਮਾਰਿਆ। ਉਹ ਕਈ ਕਦਮਾਂ ਆ ਕੇ ਲੰਘ ਗਏ, ਗੁੱਸੇ ਨਹੀਂ ਹੋਏ, ਕਹਿਣ ਲੱਗੇ ਐ ਮਿੱਤਰ ਤੈਨੂੰ ਵੀ ਤਲਾਸ਼ ਹੈ, ਮੈਨੂੰ ਵੀ ਤਲਾਸ਼ ਹੈ, ਤੇਰੀ ਤਲਾਸ਼ ਹੋਰ ਮੇਰੀ ਤਲਾਸ਼ ਹੋਰ, ਤੈਨੂੰ ਕੋਲੇ ਚਾਹੀਦੇ ਨੇ ਅਤੇ ਮੈਂ ਅੱਲਾਹ ਤਾਲਾ ਦੀ ਤਲਾਸ਼ ਵਿੱਚ ਹਾਂ। ਇਸ ਤਰ੍ਹਾਂ ਪੜ੍ਹ ਲਓ, ਕਿਤੇ ਮਾਰਨਾ ਗਵਾਈ ਮੇਰੇ ਵੀਰ ਨਾਲ, ਤੈਨੂੰ ਪਾਲ ਕੋਲਿਆਂ ਦੀ ਮਾਰਨਾ ਗਵਾਈ ਮੇਰੇ ਵੀਰ ਨਾਲ, ਤੈਨੂੰ ਪਾਲ ਕੋਲਿਆਂ ਦੀ ਭੁੱਖਾ ਰਹਿੰਦਾ ਹੈ, ਖਾਂਦਾ ਨਹੀਂ ਹੈ, ਬਹੁਤ ਸਖ਼ਤ ਤਕਲੀਫਾਂ ਚੱਲਦਾ ਹੈ। ਸੋ ਉਹ ਤਾਂ ਇਸ ਤਰ੍ਹਾਂ ਕਰਦੇ ਕਰਦੇ 12 ਸਾਲ ਲੰਘ ਗਏ ਅਤੇ ਖਿਆਲ ਆਇਆ ਕਿ ਮਾਤਾ ਨੂੰ ਮਿਲਿਆ ਵਾਂ, ਮੈਂ ਆਪਣੇ ਜੋਧ ਬਾਰੇ ਗੱਲ ਕਰਾਂ। ਤੇ ਉਦੋਂ ਅਗਲੀ ਸਲਾਹ ਲਵਾਂ ਵੀ ਮੈਂ ਕੀ ਕਰਾਂ। ਮਾਤਾ ਦੇ ਕੋਲ ਨੂੰ ਚੱਲਦਾ, 15 ਕੁ ਮੀਲ ਜੰਗਲ ਲੰਘਣਾ ਰਹਿ ਗਿਆ, ਕਿਉਂਕਿ ਭਾਰਤ ਵਰਸ਼ ਵਿੱਚ ਉਹਨਾਂ ਵੇਲਿਆਂ ਦੇ ਵਿੱਚ ਬਹੁਤ ਸੰਘਣੇ ਜੰਗਲ ਸੀਗੇ, ਇਹਦਾ ਆਬਾਦੀ ਵਧੀ ਤੇ ਆਬਾਦੀਆਂ ਹੋਈਆਂ ਨਹੀਂ, ਪਿੰਡਾਂ 'ਚ ਆਮ ਰੱਖਾਂ ਹੁੰਦੀਆਂ ਬੜੀਆਂ ਬੜੀਆਂ।